ਥੋੜ੍ਹੇ ਹਫ਼ਤਾ ਮਿਲੇ ਅਤੇ ਉਹਦੇ ਬਾਅਦ ਸੁਰਤ ਚ ਆਇਆ। ਉਸ ਵੇਲੇ ਇੱਕ ਗਿਆ ਕੇ ਉਸਨੇ ਇਹ ਗੱਲ ਕਹੀ ਕਿ ਮਹਾਰਾਜ ਮੈਨੂੰ ਬਖਸ਼ ਲਓ, ਇਹਨੂੰ ਠੀਕ ਕਰ ਪਾਈ, ਇੱਦਣ ਹੋ ਗਿਆ ਮੂੰਹ, ਮੈਨੂੰ ਬਖਸ਼ ਲਓ, ਮੇਤੇ ਬੜੀ ਭੁੱਲ ਹੋਈ ਹੈ, ਮੇਰਾ ਸਾਰਾ ਜੀਵਨ ਮਾਸ ਕੱਟਦੇ ਦਾ, ਮਾਸ ਵੇਚਦੇ ਦਾ, ਜਾਨਵਰ ਮਾਰਦੇ ਦਾ ਲੰਘਿਆ, ਮੇਰਾ ਵੀ ਕਿਸੇ ਤਰੀਕੇ ਨਾਲ ਉਧਾਰ ਹੋ ਸਕਦਾ। ਉਸ ਵੇਲੇ ਮਹਾਂਪੁਰਸ਼ ਅੰਤਰ ਧਿਆਨ ਹੋ ਗਏ, ਦੇਖਿਆ ਵੀ ਹੈ ਜੀਵ ਕੌਣ। ਉਸ ਵੇਲੇ ਧਿਆਨ ਚ ਆਇਆ ਵੀ ਇਹ ਤਾਂ ਬੜਾ ਭਜਨ ਕਰਨ ਵਾਲਾ ਸੀ ਪਿਛਲੇ ਜਨਮ 'ਚ, ਕੋਈ ਸੰਸਕਾਰ ਐਸਾ ਮਾੜਾ ਰਹਿ ਗਿਆ ਜਿਹਦੇ ਕਰਕੇ ਇਹਨੂੰ ਕਸਾਈ ਦਾ ਜਾਮਾ ਮਿਲ ਗਿਆ, ਇਹ ਤਾਂ ਇਹਦੇ ਵਿੱਚੋਂ ਕੱਢਣਾ ਹੀ ਪੈਣਾ। ਉਸ ਵੇਲੇ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ, ਭਜਨ ਕਰਨ ਦੀ ਯੁਗਤੀ ਨੂੰ ਦਾਤ ਦਿੱਤੀ। ਉਸ ਵੇਲੇ ਤੋਂ ਹੀ ਨਾਮ ਜਪਣਾ ਸ਼ੁਰੂ ਕਰ ਦਿੱਤਾ, ਇਹ ਸਾਰਾ ਤਿਆਰ ਔਰ ਕਾਰੋ ਵਿਹਾਰ ਛੱਡ ਕੇ ਭਜਨ ਕਰਨ ਲੱਗ ਗਿਆ। ਭਜਨ ਕੋਈ ਕਰਨ ਲੱਗ ਜਾਓ, ਪ੍ਰਸ਼ਾਦੇ ਤਾਂ ਆਪਣੇ ਆਪ ਹੀ ਆ ਜਾਂਦੇ ਨੇ, ਨਾਮ ਕਰਨ ਵਾਲਿਆਂ ਨੂੰ ਆਈ ਜਾਂਦੇ ਨੇ, ਭਜਨ ਕਰਨ ਵਾਲੇ ਨੂੰ ਤਾਂ ਆਉਣੇ ਹੀ ਆਉਣੇ ਆ। ਮਾੜਾ ਜਿਹਾ ਭੇਟ ਟਾਰ ਕੇ ਬਹਿ ਜਾਓ, ਪੈਸਾ ਵੀ ਆਉਂਦਾ, ਪ੍ਰਸ਼ਾਦੇ ਵੀ ਆਉਂਦੇ। ਜੇ ਕੋਈ ਸੱਚੀ ਮਿੱਚੀ ਭਜਨ ਕਰੇ ਫਿਰ ਤਾਂ ਪਰਮੇਸ਼ਰ ਨੇ ਭੇਜਣਾ ਹੀ ਭੇਜਣਾ ਹੈ, ਤਾਏ ਦੇ ਮਨ ਚਿਤ ਤੋਂ ਜਾ ਹਰ ਹਰ ਜੋ ਕਰੇ ਸ਼ੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜਕਾ ਜੇ ਕਰ। ਉਸ ਵੇਲੇ ਬਹੁਤ ਭਜਨ ਕੀਤਾ, ਨਾਮ ਜਪਦਾ ਦਿਨ ਰਾਤ ਨਾਮ ਜਪੀ ਜਾਂਦਾ, ਕਿਉਂਕਿ ਕੋਈ ਕੋਈ ਦ੍ਰਿੜ ਪੁਰਸ਼ ਹੁੰਦਾ ਹੈ ਜਿਹਨੂੰ ਜੋਗਤ ਮਿਲ ਜਾਵੇ ਫਿਰ ਉਹ ਹਟਿਆ ਨਹੀਂ ਕਰਦਾ, ਨਹੀਂ ਆਏ ਹੁੰਦਾ ਥੋੜ੍ਹੇ ਦਿਨ ਕਰੀ, ਉਹਦੇ ਬਾਅਦ ਜਿਹੜਾ ਚਾਓ ਹੈ ਮੱਠਾ ਪੈ ਗਿਆ, ਜੋਸ਼ ਮੱਠਾ ਪੈ ਗਿਆ, ਹੌਲੀ 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 ਹੁੰਦਾ ਹੁੰਦਾ ਮੁੜ ਕੇ ਉੱਥੇ ਹੀ ਫੇਰ ਪਹੁੰਚ ਜਾਂਦਾ ਜਿੱਥੋਂ ਤੋਂ ਕੱਢਿਆ। ਆਮ ਦੁਨੀਆਂ ਦਾ ਇਹ ਸੁਭਾਅ ਹੈ, ਪਰ ਜੇ ਕੋਈ ਵਿਰਾਗੀ ਹੋਵੇ ਉਹਦੀ ਦਸ਼ਾ ਹੋਰ ਹੋਇਆ ਕਰਦੀ, ਉਹ ਤਾਂ ਦਿਨੋ ਦਿਨ ਚੜ੍ਹਦਾ ਹੀ ਜਾਂਦਾ। ਸੋ ਇਸ ਤਰ੍ਹਾਂ ਸਮਾਂ ਬੀਤਦਾ ਗਿਆ, ਸਦਨੇ ਨੂੰ ਆਦਰ ਸਤਿਕਾਰ ਹੋਣ ਲੱਗ ਗਿਆ, ਸਤਸੰਗ ਵਾਲੇ ਆਉਣ ਲੱਗ ਗਏ, ਅਤੇ ਅਖੀਰ ਬਿਰਤੀ ਉਹਦੀ ਚੜ੍ਹਦੀ ਚੜ੍ਹਦੀ ਅਨੁਭਵ ਦੇ ਮੰਡਲ 'ਚ ਪਹੁੰਚ ਗਈ। ਅਨੁਭਵ ਦੇ ਮੰਡਲ 'ਚ ਜਦੋਂ ਬਿਰਤੀ ਪਹੁੰਚ ਜਾਂਦੀ ਹੈ ਉਸ ਵੇਲੇ ਗਿਆਨ ਆਪਣੇ ਆਪ ਹੀ ਹੋ ਜਾਇਆ ਕਰਦਾ, ਸਾਰੀਆਂ ਕਿਤਾਬਾਂ ਦਾ ਸਾਰੇ ਬਚਨ ਅੰਦਰੋਂ ਆਪੇ ਹੀ ਆਉਂਦੇ। ਉਸ ਵੇਲੇ ਬਚਨ ਕਰਦਾ, ਬਚਨ ਸੰਗਤਾਂ ਸੁਣਦੀ ਹੈ ਅਤੇ ਇਹਦੀ ਮਾਨਤਾ ਹੈ, ਸਭ ਕੁਛ ਹੈ, ਹੋਰ ਸੰਗਤ ਗੁਰ ਜੀ, ਪਰ ਇਹਦੇ ਮਨ ਵਿੱਚ ਇਹ ਹੈ ਕਿ ਪਿਆਰਿਆ ਰੱਬ ਤਾਂ ਮਿਲਿਆ ਨਾ, ਗੱਲ ਤਾਂ ਕੋਈ ਬਣੀ ਨਹੀਂ ਅਜੇ, ਮੈਂ ਮੰਨਦਾ ਵੀ ਵਾਹਿਗੁਰੂ ਮੇਰੇ ਨਾਲ ਹੈ, ਮੇਰੇ ਸਰੀਰ ਵਿੱਚ ਹੈ, ਪਰ ਅਜੇ ਤਾਂ ਗੱਲ ਬਣੀ ਨਹੀਂ ਹੈ। ਵੈਰਾਗ ਦੀ ਅਵਸਥਾ 'ਚ ਹਰ ਵਕਤ ਰਹਿੰਦਾ ਅਤੇ ਅੱਜ ਮਨ ਵਿੱਚ ਆਇਆ ਕਿ ਮੈਂ ਦਰਸ਼ਨ ਕਰਾਂ ਜਗਨਨਾਥ ਤੇ ਜਾ ਕੇ, ਅਤੇ ਉੱਥੇ ਮੈਂ ਟਿਕ ਕੇ ਭਜਨ ਕਰਾਂ, ਹੋ ਸਕਦਾ ਕਿਰਪਾਲੂ ਦਿਆਲੂ ਮੈਨੂੰ ਦਰਸ਼ਨ ਦੇ ਦੇਵੇ ਅਤੇ ਮੇਰਾ ਵੀ ਪਾਰ ਉਤਾਰਾ ਹੋ ਜਾਵੇ। ਸਤਿਸੰਗ ਜੀ ਧੰਨ ਹੈ ਇਹ ਪੁਰਸ਼, ਇਹੋ ਜਿਹੀ ਮਾੜੀ ਕਿਰਤ ਚੋਂ ਨਿਕਲ ਕੇ ਭਜਨ ਕਰਦਾ, ਨਾਮ ਜਪਦਾ, ਆਸਾ ਰੱਖਦਾ ਮਨ ਦੇ ਅੰਦਰ, ਐਵੇਂ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਆ ਕੇ ਬਿਰਾਜਮਾਨ ਹੋ ਗਿਆ ਭਗਤ ਚਰਨਾ, ਉਹਨੇ ਕੋਈ ਕਮਾਈ ਕਰੀ ਹੈ ਬੜੀ ਜ਼ਬਰਦਸਤ, ਉਹ ਕਮਾਈ ਇੰਨਾ ਉੱਚਾ ਲੈ ਗਈ ਉਸਨੂੰ ਜਿੱਥੇ ਸਾਧੂ ਸੰਤਾਂ ਦੀ ਮੰਜ਼ਿਲ ਹੋਇਆ ਕਰਦੀ ਹੈ। ਸੋ ਅੱਜ ਖਿਆਲ ਆਇਆ ਕਿ ਮੈਂ ਦਰਸ਼ਨ ਕਰਾਂ, ਅਸਥਾਨ ਕਰਾਂ, ਅਸਥਾਨਾਂ 'ਤੇ ਜਾਵਾਂ, ਦਰਸ਼ਨ ਕਰਾਂ। ਉਸ ਵੇਲੇ ਘਰ ਤੋਂ ਤੁਰ ਪੈਂਦਾ ਅਤੇ ਤੁਰਦਾ ਹੋਇਆ ਮਨ ਦੇ ਅੰਦਰ ਚਾਅ ਹੈ ਅਤੇ ਐਸੇ ਭਾਵ ਪ੍ਰਗਟ ਹੁੰਦੇ ਨੇ, ਪੜੋ ਪਿਆਰ ਨਾਲ। ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸ, ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸਾ, ਹਰ ਦਰਸ਼ਨ ਕੀ ਆਸ, चन परी लो सासा और ना पे जाए पग ना किसा हर दर्शन की उड़ो ना काका कारे बेग मिली जाए अपने राम प्यारे। ऐसे विराग दे शब्द पढ़दा भजन गाँवदा तुरया जाता है तो मंजिल थोड़ी जी रहेगी अहमदाबाद के नेड़े जा पहुंच। जे अज बिघन पै गया कोई पिछला कर्म जाग पिया लेखा पता कर्म का होने का दिन पहुंच गया उस वेले एक पिंड दे विच चलाया जाता है उथे सोहना थान देखा एक दरख्त के थले सफाई की चौंतरा सी उस दे उत्ते बैठ गया ते सामने जो घर सी बीबी जवान सी इधर जो सदना सी बड़ा ही सोहना रिश्त पुष्ट शरीर चेहरा लाल गदा गदा करे भजन दे बल नाल नेत्रां दे विच रस है उच्चे नेत्र नहीं करता हेठा ही झाकदा किसी वल देखता नहीं भजन दे विच लीन होया मन दे अंदर उसके बरियाइयां आन लग गईयां। रात पै गई प्रशादा लिजा के दिता उस वेले जाके बहुत माड़ी गल कही उसने कि मैं जवान हाँ मेरा पति एवें ही है चंगा होया तू आ गया तो मैं कितने लै चल मैं तेरे नाल चलूं तेरी सेवा करूं जिंदगी भर। वो कहने लगे बीबी मेरे ते मेहर कर मैं तो फटड़ होया होया हाँ मेरा किसी चीज न दुनिया की न कोई जी नहीं करता कोई मेरे अंदर वासना नहीं बीबा तू है कुठे ख्याल तेरे मन विच क्यों पैदा हो ते मैनू इहदा पता है भी इहदा नतीजा की हुंदा बड़ी मुश्किल दे नाल मैं परमेश्वर वल लग्या ते इहदा सारे ही कर्म भ्रिष्ट हो जाएंगे। विशेष जी कहंदे ने हे राम जी जिहड़ा जगैसु है माया तो बच सकदा ते लेकिन ਇਹ ਜੋ ਹੈ ਇਹ ਸਾਰੇ ਕਰਮ ਧਰਮ ਭ੍ਰਿਸ਼ਟ ਕਰ ਦਿੰਦੀ ਹੈ ਜਿਸ ਤਰ੍ਹਾਂ ਦੇ ਨਾਲ ਅਸਪਾਟ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਜਦੋਂ ਅਸੀਂ ਉਹਦੇ ਨਾਲ ਸਪਰਸ਼ ਕਰਦੇ ਹਾਂ ਤੇਜ਼ ਤਲਵਾਰ ਦੇ ਧਾਰ ਨਾਲ ਕਹਿੰਦੇ ਉਸ ਵੇਲੇ ਕੱਟਿਆ ਜਾਂਦਾ ਕਹਿੰਦੇ ਇਸਤਰੀ ਆਦਿ ਭੋਗਾਂ ਵਿੱਚ ਬੰਨਿਆ ਹੋਇਆ ਜੀਵ ਹੈ ਰਾਮ ਜੀ ਮੂੜ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ ਮਹਾਤਮ ਅਵਸਥਾ 'ਚ ਫਸ ਕੇ परम सुख देने वाली आत्मानंद का जो मंडल है उसनू भुल जाता ध्यान वह साधन हो जाता है जिस तरह चंद बदलों थले आके साधन हो जाता है ऐसे तरह के नाल जो ज्ञान बड़िया ही मुश्किलों नाल प्राप्त करे स्त्री के संग के नाल नष्ट हो जाता खड़ग देखने नू सुंदर होंदी है पर जब स्पर्श करती है गड़बड़ के रख दी है। ਸੋ ਗੁਰੂ ਮਹਾਰਾਜ ਵੀ ਕਹਿੰਦੇ ਨੇ ਕਿ ਪਿਆਰਿਓ ਇਸ ਚੀਜ਼ ਤੋਂ ਬਚੋ ਉੱਚੇ ਨਿਕਲੋ ਰਹਿਤਨਾਮੇ ਚਾਹੁੰਦਾ ਕਿ ਮਾਏ ਭੈਣ ਜੋ ਆਵੇ ਸੰਗਤ ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ ਮਾੜੀ ਨਿਗਾਹ ਨਾਲ ਜੇ ਕੋਈ ਬੰਦਾ ਦੇਖਦਾ ਹੈ ਸਤਸੰਗ ਚਾਹੀਦੇ ਬੀਬੀ ਨੂੰ ਕਹਿੰਦੇ ਸਿੱਖ ਹੋਵੇ ਜੋ ਕਰੇ ਕ੍ਰੋਧ ਬਰਾਬਰੇ ਕਰਤਾ ਕਾਮ ਦੇ ਕ੍ਰੋਧ ਵੀ ਰਾਤਨਾਮੇ ਦੇ ਕਹਿੰਦੇ ਜੇ ਸਿੱਖ ਹੋ ਕੇ ਕੋਈ ਕ੍ਰੋਧ ਕਰਦਾ ਹੈ ਕੰਨਿਆ ਮੂਲ ਨਾ ਦੇਵੇ ਸੋਧ ਧੀ ਭੈਣ ਦਾ ਪੈਸਾ ਖਾਏ ਗੋਬਿੰਦ ਸਿੰਘ ਧੱਕੇ ਜਮ ਖਾਏ ਪਰ ਨਾਰੀ ਜੂਆ ਸੱਤ ਚੋਰੀ ਮਦਰਾ ਜਾਨ ਪੰਜ ਚੀਜ਼ਾਂ ਦੱਸੀਆਂ ਨੇ ਇੱਕ ਤਾਂ ਪਰ ਨਾਰੀ ਇੱਕ ਜੂਆ ਖੇਡਣਾ ਇੱਕ ਝੂਠ ਬੋਲਣਾ ਇੱਕ ਚੋਰੀ ਕਰਨੀ ਤੇ ਇੱਕ ਮਾਲ ਸ਼ਰਾਬ ਪੀਣੀ ਕਹਿੰਦੇ ਪਾ ਜਾਵੇ ਜਗਤ ਮੈਂ ਤਜੇ ਸੋ ਸਿੰਘ ਸੁਜਾਨ ਜਿਹੜਾ ਸਿੰਘ ਪੰਜੇ ਐਬ ਛੱਡ ਦੇਵੇ ਉਹ ਸੁਜਾਨ ਸਿੰਘ ਸੋ ਇਸ ਤਰ੍ਹਾਂ ਦੇ ਨਾਲ ਇੱਕ ਸਾਖੀ ਆਉਂਦੀ ਹੈ ਗੁਰੂ ਛੇਵੇਂ ਪਾਤਸ਼ਾਹ ਦਾ ਇੱਕ ਗੁਰਸਿੱਖ ਸੀ ਸੰਤ ਰਾਮ ਨਾਮ ਸੀ ਛੇ ਫੁੱਟ ਤੇ ਉੱਚਾ ਕੱਦ ਸੀ ਸਵਾ ਛੇ ਫੁੱਟ ਜਵਾਨ ਸੀ ਪਰਮਾਸ ਫੌਜ ਦੇ ਵਿੱਚ ਗਿਣਿਆ ਚੁਣਿਆ ਜਵਾਨ ਸੀ ਮਹਿਲਾਂ ਦੇ ਦੁਆਲੇ ਪਹਿਰਾ ਲੱਗਦਾ ਬੀਟ ਤੇ ਘੁੰਮ ਰਿਹਾ ਤੇ ਸ਼ਾਹਜਹਾਨ ਦੀ ਲੜਕੀ ਨੇ ਉੱਪਰੋਂ ਖਿੜਕੀ ਚੋਂ ਦੇਖ ਲਿਆ ਤੇ ਮਨ ਵਿੱਚ ਕਰ ਲਿਆ ਕਿ ਮੈਂ ਤਾਂ ਸ਼ਾਦੀ ਇਹਦੇ ਨਾਲ ਹੀ ਕਰਨੀ ਆ, ਹੋਰ ਨਹੀਂ ਕਿਸੇ ਨਾਲ ਕਰਨੀ। ਆਪਣੀ ਮਾਂ ਨੂੰ ਕਹਿ ਦਿੱਤਾ, ਆਪਣੇ ਪਿਤਾ ਤੱਕ ਗੱਲ ਪਹੁੰਚ ਗਈ। ਅਖੀਰ ਬਹੁਤ ਉਸਨੂੰ ਰੋਕਿਆ, ਦੂਜਾ ਨਾ ਰੁਕੀ ਤਾਂ ਉਹ ਕਹਿਣ ਲੱਗੇ ਇਹ ਜਵਾਨ ਫੌਜ ਵਿੱਚ ਹੈ, ਇਸ ਨੂੰ ਇਸਲਾਮ ਵਿੱਚ ਲਾਇਆ ਉਹਨੇ ਆ, ਕੋਈ ਡਰ ਨਹੀਂ ਹੈ, ਤੇ ਜੇ ਗਰੀਬ ਹੈ ਤਾਂ ਮੈਂ ਇਹਨੂੰ ਗਵਰਨਰ ਹੀ ਦੇ ਦਾਂਗਾ, ਸੂਬਾ ਬਣਾ ਦਾਂਗਾ, ਬੇਅੰਤ ਜਾਇਦਾਦ ਜਗੀਰਾਂ ਦੇ ਦਾਂਗਾ, ਆਪੇ ਅਮੀਰ ਹੋ ਜਾਏਗਾ। ਠੀਕ ਹੈ, ਗੱਲਬਾਤ ਚੱਲਦੀ ਹੈ ਤੇ ਉਹਨਾਂ ਦਾ ਜੋ ਸੇਵਾਦਾਰ ਸੀ ਪਹਿਰੇਦਾਰ ਨਿਰਨਿਕਟ ਵਰਤੀ ਤੇ ਉਹਨੇ ਆ ਕੇ ਬਾਹਰ ਇਹਨੂੰ ਵਧਾਈਆਂ ਦਿੱਤੀਆਂ। ਕਹਿੰਦਾ ਸੰਤ ਰਾਮ ਬੜੀ ਵਧਾਈ ਬਈ, ਕੱਲ੍ਹ ਤੇਰੀ ਤਾਂ ਬਹੁਤ ਵੱਡੀ ਪ੍ਰਮੋਸ਼ਨ ਹੋ ਜਾਣੀ ਹੈ ਤੇ ਸਾਨੂੰ ਤਾਂ ਤੈਂ ਪੁੱਛਣਾ ਹੀ ਨਹੀਂ, ਤਾਂ ਸੂਬਾ ਲੱਗ ਜਾਣਾ, ਬਹੁਤ ਤੈਨੂੰ ਜਾਇਦਾਦ ਕੱਲ੍ਹ ਨੂੰ ਮਿਲ ਜਾਣੀ ਹੈ। ਉਹ ਕਹਿੰਦਾ ਕੀ ਗੱਲ? ਕਹਿੰਦਾ ਆਹ ਗੱਲ ਕਰਦੇ ਸੀ ਅੱਜ, ਕਹਿੰਦਾ ਮੇਰਾ ਤਾਂ ਧਰਮ ਹੈ, ਮੈਂ ਨਹੀਂ ਇਸ ਚੀਜ਼ 'ਚ ਫਸਦਾ। ਉਹ ਕਹਿੰਦੇ ਤੈਨੂੰ ਕੀ ਅਰਜ ਹੁੰਦਾ, ਵਿਆਹ ਤਾਂ ਤੈਂ ਕਰਾਉਣਾ ਹੀ ਕਰਾਉਣਾ ਹੈ, ਤੇ ਤੂੰ ਇਹਦੇ ਰਾਮ ਮਹਾਰਾਜ ਇਹਦੇ ਜਹਾਂਗੀਰ ਦੀ ਲੜਕੀ ਦੇ ਨਾਲ ਕਰਾ ਲੈ। ਉਹ ਕਹਿਣ ਲੱਗਿਆ ਜੇ ਇਹ ਗੱਲ ਹੈ ਬਿਲਕੁਲ ਸੱਚੀ ਹੈ ਤਾਂ ਮੈਂ ਇਸ ਦੇਸ਼ ਚੋਂ ਨਿਕਲ ਜਾਂਦਾ। ਉਸੇ ਵੇਲੇ ਚੱਲ ਪਿਆ ਤੇ ਜਹਾਂਗੀਰ ਨੇ ਉਸਨੂੰ ਜਦ ਬੁਲਾਇਆ ਪਤਾ ਲੱਗਿਆ ਵੀ ਉਹ ਤਾਂ ਭਗੌੜਾ ਹੋ ਗਿਆ। ਅਖੀਰ ਪਿਸ਼ਾਵਰ ਦੇ ਕੋਲ ਜਾ ਕੇ ਸਰਹੱਦ ਪਾਰ ਕਰਦਾ ਫੜਿਆ ਗਿਆ, ਲਾਹੌਰ ਲਿਆ ਕੇ ਫੇਰ ਪੁੱਛਿਆ ਗਿਆ ਉਸਨੂੰ। ਜਦ ਉਹ ਨਾ ਮੰਨਿਆ ਤਾਂ ਹੁਕਮ ਹੋ ਗਿਆ ਕਿ ਇਹਦਾ ਸਿਰ ਕੱਟ ਕੇ ਥਾਲ ਵਿੱਚ ਲਿਆਂਦਾ ਜਾਵੇ, ਪੇਸ਼ ਕੀਤਾ ਜਾਵੇ ਤਾਂ ਕਿ ਸ਼ਹਿਜ਼ਾਦੀ ਦੇਖ ਲਵੇ। ਜਿਸ ਵੇਲੇ ਤੋਂ ਉਹਦਾ ਸਿਰ ਕੱਟ ਕੇ ਲਿਆਏ, ਉਸ ਵੇਲੇ ਰੁਮਾਲ ਪਾਏ ਹੋਏ ਨੇ, ਢਕਿਆ ਹੋਇਆ, ਤਾਂ ਸ਼ਹਿਜ਼ਾਦੀ ਨੂੰ ਕਿਹਾ ਵੀ ਆਹ ਸਿਰ ਪਿਆ ਉਹਦਾ। ਉਹ ਜਦੋਂ ਹੱਥ ਲਾਉਣ ਲੱਗੀ ਤਾਂ ਸਿਰ ਇਕਦਮ ਉੱਚਾ ਉੱਠ ਖੜਿਆ, ਉਹਦੇ ਕੱਦ ਤੋਂ ਸਵਾ ਗਿੱਠ ਹੋਰ ਉੱਚਾ ਉੱਠ ਗਿਆ। ਦਸਵੇਂ ਗ੍ਰੰਥ ਚ ਲਿਖਿਆ ਕਿ ਸਵਾ ਗਲਿਸ਼ਟ ਸਿਰ ਉੱਠਿਓ ਤਉ ਨਾ ਕਬੂਲੀ ਨਾਰ, ਤਾਂ ਵੀ ਉਸਨੇ ਪਰਾਈ ਨਾਰੀ ਨੂੰ ਕਬੂਲਿਆ ਨਾ। ਸੋ ਇਸ ਤਰ੍ਹਾਂ ਦੇ ਨਾਲ ਸੁੱਖ ਦਾ ਸਾਧਨ ਘਰ ਚ ਸਾਧ ਸੰਗੀ ਤਾਂ ਹੁੰਦਾ ਜੇ ਪੁੱਤਰ ਵੀ ਆਗਿਆਕਾਰ ਹੋਵੇ, ਮਿੱਠਾ ਬੋਲਣ ਵਾਲੀ ਪਤਨੀ ਹੋਵੇ, ਧਨ ਪੱਲੇ ਹੋਵੇ, ਤਾਂ ਕਹਿੰਦੇ ਸਵਰਗ ਹੋਇਆ ਕਰਦਾ ਉਹ ਘਰ। ਆਗਿਆਕਾਰੀ ਪੁੱਤਰ ਹੋਏ ਅਰ ਮਿੱਠ ਬੋਲੀ ਨਾਰ, ਤਾਂ ਆਪਣਾ ਸੰਤੋਖ ਮਨ ਮਨ ਚ ਸੰਤੋਖ ਹੋਵੇ, ਚਾਰ ਸਵਰਗ ਦਰਬਾਰ ਸੰਸਾਰ, ਇਹ ਚਾਰ ਸੰਸਾਰ ਦੇ ਸਵਰਗ ਨੇ। ਦੂਜੇ ਪਾਸੇ ਨਰਕ ਨੇ ਕਿੱਕਰ ਘਰ, ਕਪੂਤ ਘਰ, ਘਰ ਕਲੈਣੀ ਨਾਰ, ਦਰਿਆ ਅੱਗੇ ਚੱਲਣਾ ਚਾਰੋਂ ਨਰਕ ਸੰਸਾਰ। ਤੇ ਗੁਰੂ ਘਰ ਦੇ ਅੰਦਰ ਬਹੁਤ ਬੁਰਾ ਮੰਨਿਆ ਗਿਆ, ਪਰ ਇਸਤਰੀ ਦਾ ਸੰਗ ਇਸ ਤਰ੍ਹਾਂ ਨਾਲ ਪੜ੍ਹ ਲਓ। ਤਾਂ ਉਹਦੀਆਂ ਨੇ ਭਰੀਆਂ ਹੋਈਆਂ ਗੰਦਲਾਂ, ਇਤਨਾ ਹੀ ਦੇ ਰਹਿ ਗਏ ਇਤਨਾ ਹੀ ਦੇ ਜਾ। ਚਾਹੇ ਮਾੜੀ ਇਸਤਰੀ ਹੈ, ਕੁਛ ਵੀ ਨਹੀਂ ਹੈ। ਕਹਿੰਦੇ ਦੋਖ ਦ੍ਰਿਸ਼ਟੀ ਨਾਲ ਦੇਖੋ ਕੀ ਹੈ ਸਰੀਰ ਦੇ ਅੰਦਰ, ਜਿਹਨੂੰ ਤੁਸੀਂ ਸੁੰਦਰ ਸਰੀਰ ਕਹਿੰਦੇ ਹੋ, ਮਨੁੱਖ ਦਾ ਸਰੀਰ, ਬੀਬੀ ਦਾ ਸਰੀਰ, ਵਾਸ਼ਨਾ ਮਾੜੀਆਂ ਉਠਾਉਂਦੇ ਹੋ। ਕਹਿੰਦੇ ਹੈ ਕੀ ਇਹਦੇ ਵਿੱਚ, ਵਿਸ਼ਟਾ ਅਸਤ ਰਕਤ ਪਰੇਟੇ ਜਾਂ ਮਿਸੂ ਪੱਲੇ ਰੱਖ ਗਵਾਂ, ਵਿਸ਼ਟਾ ਪਿਆ, ਮਾਸ ਪਿਆ, ਖੂਨ ਪਿਆ, ਮੈਲਾਂ ਹਜ਼ਾਰਾਂ ਕਿਸਮ ਦੀਆਂ ਪਈਆਂ ਨੇ। ਉਹ ਤਾਂ ਬਾਹਰੋਂ ਕੱਪੜੇ ਕੁਪੜੇ ਪਾ ਕੇ ਕਹਿੰਦੇ ਪਲਾਸਟਿਕ ਦਾ ਪਤਲਾ ਜਿਹਾ ਪੜਦਾ, ਉਹਦੇ ਵਿੱਚ ਇਹ ਚੀਜ਼ਾਂ ਪਈਆਂ। ਕਹਿੰਦੇ ਦੋ ਦ੍ਰਿਸ਼ਟੀਆਂ ਦੇਖ ਪਿਆ ਰਿਹਾ ਆਪਣਾ ਧਰਮ ਨਸ਼ਟ ਨਾ। ਸਸਰ ਨੇ ਇਹਨੇ ਕਿਹਾ ਕਿ ਬੀਬਾ ਮੈਂ ਤੇਰੇ ਪੈਰੀਂ ਹੱਥ ਲਾਉਣਾ, ਬੜੀ ਮੁਸ਼ਕਿਲ ਦੇ ਨਾਲ ਮੈਨੂੰ ਰਾਹ ਮਿਲਿਆ, ਮੈਂ ਕਸਾਈ ਸੀ, ਜਾਨਵਰ ਪਤਾ ਨਹੀਂ ਕਿੰਨੇ ਮਾਰੇ ਨੇ, ਲੇਖਾ ਪਤਾ ਮੈਨੂੰ ਕਿੰਨਾ ਦੇਣਾ ਪੈਣਾ, ਤੂੰ ਹੋਰ ਇੱਕ ਪਾਪ ਮੇਰੇ ਸਿਰਤੇ ਕੱਢੀ, ਜਾ ਤੂੰ ਆਪਣਾ ਕੰਮ ਕਰ, ਸੁਖੀ ਬਸ ਬੀਬਾ, ਸਾਧਾ ਨਾਲ ਸਾਧਾ ਨੂੰ ਨਹੀਂ ਤੰਗ ਕਰੀ। ਉਸ ਵੇਲੇ ਗਈ ਅੰਦਰ, ਹੋਰ ਕੁਛ ਸਮਝੀ ਵੀ ਡਰਦਾ ਹੈ ਮੇਰੇ ਪਤੀ ਤੇ, ਸੁੱਤਾ ਪਿਆ ਸੀ ਪਤੀ, ਬਦਾ ਲਿਆ ਦਾ ਤੇ ਲੈ ਕੇ ਜ਼ੋਰ ਦੀ ਮਾਰਿਆ, ਸਿਰ ਕੱਟ ਲਿਆ, ਸਿੱਟ ਕੱਟ ਕੇ ਰੱਖ ਲਿਆ ਥਾਲ ਦੇ ਵਿੱਚ, ਲਿਆ ਕੇ ਰੱਖਦਾ ਲੈ ਕਹਿੰਦੇ ਸੰਤ ਜੀ ਹੁਣ ਤਾਂ ਡਰੇ ਖਤਮ ਕਰਤਾ ਤੇਰਾ ਮੈਂ, ਆ ਤੂੰ ਦੇਖ ਲੈ ਮਾਰ ਦਿੱਤਾ ਮੈਂ, ਤੇ ਹੁਣ ਤਾਂ ਨਿਸ਼ੰਗ ਹੋ ਕੇ ਮੈਨੂੰ ਲੈ ਚੱਲ ਜਿੱਥੇ ਤੇਰਾ ਜੀ ਕਰ। ਉਸ ਵੇਲੇ ਕਹਿਣ ਲੱਗਾ ਬੀਬਾ ਤਾਂ ਬਹੁਤ ਮਾੜਾ ਕੰਮ ਕਰੇ, ਕਹਿੰਦੀ ਜੇ ਐਂ ਕਰਦਾ ਤਾਂ ਛੱਡਦੀ ਮੈਂ ਤੈਨੂੰ ਵੀ ਨਹੀਂ। ਉਸ ਵੇਲੇ ਰੌਲਾ ਪਾਤਾ ਵੀ ਮੈਂ ਲੁੱਟੀ ਗਈ, ਮੈਂ ਮਾਰੀ ਗਈ, ਮੈਨੂੰ ਇਹ ਸਾਧ ਨੇ ਧੋਖਾ ਦਿੱਤਾ, ਮੇਰਾ ਪਤੀ ਮਾਰਤਾ, ਆਹ ਦੇਖੋ ਇਹਦੇ ਕੋਲ ਸਿਰ ਪਿਆ, ਦਿਲ ਜਲ ਗਿਆ, ਪੁਲਿਸ ਨੇ ਬੰਨ ਲਿਆ, ਬੰਨ ਕੇ ਰਾਜੇ ਦੇ ਪੇਸ਼ ਕਰਤਾ। ਰੋਂਦੀ ਜਾਂਦੀ ਹੈ, ਜਾ ਕੇ ਸਾਰੀ ਗੱਲ ਕਹੀ ਤੇ ਸਜ਼ਾ ਦੇ ਤੀ ਕਿ ਉਹ ਕਿਲ੍ਹਾ ਚੁਣਵਾ ਰਿਹਾ ਸੀ। ਉਹ ਕਿਲ੍ਹੇ ਦੇ ਵਿੱਚ ਕਹਿਣ ਲੱਗੇ ਵੀ ਇਹ ਬੰਦੇ ਦੀ ਬਲੀ ਚਾਹੀਦੀ ਹੈ। ਵੈਸੇ ਅੰਦਰੋਂ ਪਤਾ ਸੀ ਵੀ ਇੱਕ ਨਵਾਂ ਨਵਾਂ ਭਗਤ ਪੈਦਾ ਹੋਇਆ ਜਿਸਦਾ ਨਾਮ ਸਦਨਾ ਹੈ, ਹਰ ਦਾ ਭਗਤ ਪ੍ਰਗਟ ਨਹੀਂ ਛਪਾ ਹੈ। ਕਾਜੀ ਵੀ ਖਿੱਚਦੇ ਸੀ, ਬ੍ਰਾਹਮਣ ਵੀ ਖਿੱਚਦੇ ਸੀ, ਦੋਵਾਂ ਨੂੰ ਪਤਾ ਲੱਗਿਆ ਵੀ ਇਹੀ ਸਦਨਾ ਹੈ। ਕਹਿੰਦੇ ਹੁਣ ਇਹਨੂੰ ਸਜ਼ਾ ਦਵਾ ਦਈਏ ਚੰਗੀ ਹੋਈ, ਤੇ ਜਿਉਂਦਾ ਹੀ ਇਹਦੇ ਵਿੱਚ ਚਿਣਾ ਦਈਏ। ਉਹ ਰਹਿੰਦੀ ਨਹੀਂ ਸੀ ਕੰਧ, ਤੇ ਉਸ ਵੇਲੇ ਸਦਨੇ ਨੂੰ ਕਹਿਣ ਲੱਗੇ ਮੈਂ ਵੀ ਸਦਨਿਆ ਤੇਰੀ ਸਜ਼ਾ ਆਈ ਹੈ ਕਿ ਤੈਨੂੰ ਜਿਉਂਦੇ ਨੂੰ ਕਿਲ੍ਹੇ ਦੀ ਕੰਧ ਵਿੱਚ ਚਿਣ ਦਿੱਤਾ ਜਾ। ਸੋ ਕੰਧ ਦੇ ਵਿੱਚ ਚਿਣਨਾ ਸ਼ੁਰੂ ਕਰਤਾ, ਰਾਜ ਆ ਗਏ ਤੇ ਰਾਜ ਆ ਕੇ ਇੱਟਾਂ ਲਾਉਣ ਲੱਗ ਗਏ। ਉਸ ਵੇਲੇ ਸਦਨੇ ਨੇ ਪਰਮੇਸ਼ਰ ਦਾ ਧਿਆਨ ਕਰਿਆ, ਹੇ ਪ੍ਰਭੂ ਤੂੰ ਤਾਂ ਬੜਾ ਦਿਆਲੂ ਹੈ, ਮੰਨਿਆ ਮੈਂ ਪਾਪੀ ਹਾਂ, ਮੈਂ ਕਸਾਈ ਸੀ, ਪਰ ਮੈਨੂੰ ਇਹ ਵੀ ਪਤਾ ਤੇਰੇ ਨਾਮ ਦੇ ਅੰਦਰ ਬਹੁਤ ਸ਼ਕਤੀ ਹੈ, ਹਰਗਾ ਨਾਮ ਕਾਟੇ ਕੋਟ ਕਰ, ਹੁਣ ਮੈਂ ਤੇਰਾ ਬੰਦਾ ਬਣ ਗਿਆ ਪ੍ਰਭੂ, ਕਿਰਪਾ ਕਰ, ਤੂੰ ਤਾਂ ਮਾੜੇ ਬੰਦਿਆਂ ਦੀ ਵੀ ਰਾਖੀ ਕਰਦਾ ਰਿਹਾ, ਇਸ ਤਰ੍ਹਾਂ ਫਰਮਾਨ ਕਰਦਾ ਜਿਵੇਂ ਭੇਖ ਧਾਰੀਆਂ ਨੂੰ ਰੱਖਿਆ,
ਆ
कन्या के कारण एक पयो पेट तारी कामार्थी स्वार्थी बागी पैसवार। हे प्रभु इस राजे की लड़की पिछे भेट तार के तेरा रूप बन के चलिया गया सी ते ओदी तां लज्जिया रखी। इस तरह के नाल है कि एक लड़की सी वो विष्णु जी महाराज की भगती करिया करती सी। भगती हमेशा प्यार नाल होया करदी है, गुरु की करो तां प्यार होया करदा है, ਕਿਸੇ ਦੇਵਤੇ ਦੀ ਕਰੋ ਤਾਂ ਪਿਆਰ ਹੋਇਆ ਕਰਦਾ। ਪਿਆਰ ਬਿਨਾਂ ਭਗਤੀ ਭੈਗਤੀ ਕਹਿੰਦੇ ਨੇ। ਇਹ ਪਿਆਰ ਹੀ ਹੋਇਆ ਕਰਦਾ ਮੇਰਾ, ਭਗਤੀ ਪ੍ਰੇਮਾ ਭਗਤੀ ਇਹਦਾ ਫਲ ਹੋਇਆ ਕਰਦਾ। ਉਹ ਇੰਨੀ ਭਗਤੀ ਜਲੀਨ ਹੋ ਗਈ, ਉਹਨੇ ਆਪਣੀ ਮਾਤਾ ਨੂੰ ਕਿਹਾ ਕਿ ਮਾਤਾ ਮੈਂ ਸ਼ਾਦੀ ਨਹੀਂ ਕਰਾਉਣੀ, ਜੇ ਕਰਾਉਣੀ ਹੈ ਤਾਂ ਵਿਸ਼ਨੂੰ ਉਗਾਉਣ ਨਾ ਕਰਾਉਣ। ਉਸਨੇ ਕਿਹਾ ਬੇਟਾ ਕਲਯੁਗ ਦਾ ਸਮਾਂ ਹੈ, ਅੱਗੇ ਤਾਂ ਦੇਵਤੇ ਪ੍ਰਗਟ ਹੋ ਜਾਂਦੇ, ਹੁਣ ਤਾਂ ਆਉਂਦੇ ਹੀ ਨਹੀਂ ਹੈ ਕਿਉਂਕਿ ਲੋਕਾਂ ਦੇ ਧਰਮ ਇੰਨੇ ਮੰਦ ਹੋ ਗਏ, ਦੇਵਤਿਆਂ ਦੇ ਦਰਸ਼ਨ ਨਹੀਂ ਹੁੰਦੇ। ਇਹ ਤਾਂ ਗੱਲ ਨਹੀਂ ਆਉਣੀ, ਕਹਿੰਦੀ ਚਾਹੇ ਮੈਂ ਕੁਮਾਰੀ ਸਾਰੀ ਜ਼ਿੰਦਗੀ ਰਹਾਂ ਪਰ ਮੈਂ ਸ਼ਾਦੀ ਉਹਦੇ ਨਾਲ ਕਰਾਂ। ਉੱਥੇ ਹੀ ਇੱਕ ਤਸਾਨ ਦਾ ਲੜਕਾ ਮਹਿਲਾਂ 'ਚ ਕੰਮ ਕਰਿਆ ਕਰਦਾ ਸੀ। ਹੌਲੀ ਹੌਲੀ ਉਸਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਉਹਦੇ ਮਨ ਵਿੱਚ ਆਵੇ ਕਿ ਮੈਂ ਕਿਸੇ ਛਲ ਨਾਲ ਇਹਦੇ ਨਾਲ ਸ਼ਾਦੀ ਕਰਾ ਲਾਂ, ਵਿਸ਼ਨੂੰ ਬਣਾ। ਉਹਦਾ ਇੱਕ ਮਿੱਤਰ ਸੀ ਕੋਈ ਟੈਕਨੀਕਲ ਬੰਦਾ, ਉਹ ਕਹਿਣ ਲੱਗਿਆ, ਮਿੱਤਰ ਕਹਿਣ ਲੱਗਿਆ ਤੇਰੇ ਕੀ ਗੱਲ ਤੂੰ ਚੁੱਪ ਰਹੇ ਨੇ? ਕਹਿੰਦਾ ਮੈਂ ਚੁੱਪ ਕਾਹਦਾ ਰਹਿਣਾ, ਰਾਜੇ ਦੀ ਲੜਕੀ ਨੇ ਭਰਮ ਕਰਿਆ ਕਿ ਮੈਂ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਾਉਣੀ ਹੈ ਤੇ ਬਾਹਰ ਕੋਈ ਬਣਦਾ ਨਹੀਂ ਹੈ। ਮੈਂ ਕਹਿੰਦਾ ਕਿ ਮੇਰੀ ਉਹ ਸ਼ਾਦੀ ਹੋ ਗਈ। ਉਹ ਕਹਿੰਦਾ ਇਹ ਤਾਂ ਮੈਂ ਕਰ ਦੂੰ ਗੱਲ ਵਾਲਿਆ, ਮੇਰੇ ਕੋਲ ਹੈ ਗੱਲ, ਉਡਾਰੀ ਮਾਰਦਾ ਹੈ ਤੇ ਬਾਕੀ ਮੈਂ ਦੋ ਮਹਾਂ ਹੋਰ ਲਾ ਦਿੰਦਾ, ਪੂਰਾ ਹੀ ਵਿਸ਼ਨੂੰ ਦਾ ਰੂਪ ਲਾ ਦਿੰਦਾ। ਉਸ ਤਰ੍ਹਾਂ ਨਾਲ ਕਰਿਆ ਤੇ ਕਹਿਣ ਲੱਗਿਆ ਤੇ ਹੁਣ ਉਹਦੇ ਮਹਿਲਾਂ 'ਤੇ ਜਾ ਕੇ ਉਤਰ ਗਿਆ। ਉੱਥੇ ਉਤਰਿਆ, ਖੜਕਾ ਹੋਇਆ, ਲੜਕੀ ਦੇ ਮਹਿਲ ਸੀ ਉੱਤੇ ਆਈ, ਆ ਕੇ ਖੁਸ਼ ਹੋ ਗਈ ਕਿ ਵਿਸ਼ਨੂੰ ਭਗਵਾਨ ਆ ਗਏ। ਉਹ ਕਹਿਣ ਲੱਗਿਆ ਕਿ ਇਹ ਲੜਕੀ ਮੈਂ ਤੇਰੀ ਭਗਤੀ ਤੇ ਪ੍ਰਸੰਨ ਹੋ ਕੇ ਪਹੁੰਚਿਆ, ਜਾਂ ਆਪਣੇ ਮਾਤਾ ਪਿਤਾ ਨੂੰ ਵੀ ਬੁਲਾ ਲੈ। ਮਾਤਾ ਪਿਤਾ ਵੀ ਬੁਲਾ ਲਏ, ਆ ਕੇ ਉਹ ਨਮਸਕਾਰਾਂ ਕਰਦੇ ਨੇ, ਹੱਥ ਜੋੜੀ ਖੜੇ ਨੇ, ਕਹਿੰਦੇ ਰਾਜਨ ਤੇਰੀ ਲੜਕੀ ਦੇ ਮਨ ਵਿੱਚ ਇਹ ਭਾਵਨਾ ਹੈ ਕਿ ਮੇਰੇ ਨਾਲ ਉਹਨੇ ਸ਼ਾਦੀ ਕਰਾਉਣੀ ਹੈ, ਸੋ ਮੈਂ ਆ ਗਿਆ, ਪਰ ਮੈਂ ਮਨੁੱਖ ਰੂਪ 'ਚ ਇੱਥੇ ਰਿਹਾ ਕਰਾਂਗਾ, ਦੇਵ ਰੂਪ 'ਚ ਨਹੀਂ ਰਹਿਣਾ। ਸੋ ਹੁਣ ਤਾਂ ਮੈਂ ਜਾਣਾ ਤੇ ਫਿਰ ਮੈਂ ਸਵੇਰੇ ਮਨੁੱਖ ਰੂਪ 'ਚ ਆਵਾਂ। ਜਦ ਉਹ ਆਇਆ ਤੇ ਉਹਦੇ ਬਾਅਦ ਦੂਸਰਾ ਦਿਨ ਹੋਇਆ ਤੇ ਫਿਰ ਜਾ ਪਹੁੰਚਿਆ, ਸ਼ਾਦੀ ਹੋ ਗਈ। ਸਮਾਂ ਲੰਘ ਗਿਆ ਤੇ ਦੂਸਰੇ ਰਾਜੇ ਨੂੰ ਪਤਾ ਲੱਗ ਗਿਆ ਵੀ ਇੱਕ ਬਣਾਵਟੀ ਬੰਦਾ ਵਿਸ਼ਨੂੰ ਦਾ ਰੂਪ ਧਾਰ ਕੇ ਸ਼ਾਦੀ ਕਰਾ ਲਈ ਤੇ ਰਾਜੇ ਨੇ ਭਗਤ ਨੇ ਫੌਜਾਂ ਹਟਾ ਤੀਆਂ ਤੇ ਕਿਉਂ ਨਾ ਇਹਦਾ ਰਾਜ ਮੈਂ ਖੋ ਲਵਾਂ, ਫੌਜਾਂ ਚਾੜਤੀਆਂ। ਵਜ਼ੀਰਾਂ ਨੇ ਕਿਹਾ ਕਿ ਮਹਾਰਾਜ ਫਲਾਣੇ ਰਾਜੇ ਨੇ ਫੌਜ ਚਾੜਤੀ। ਕਹਿੰਦਾ ਕੋਈ ਗੱਲ ਨਹੀਂ, ਵਿਸ਼ਨੂੰ ਜੀ ਹੈਗੇ, ਜਮਾਤਰਾ ਮੇਰਾ ਵਿਸ਼ਨੂੰ ਹੈ ਤੇ ਹੁਣ ਮੈਨੂੰ ਕਾਹਦਾ ਫਿਕਰ ਹੈ, ਆਪੇ ਰੱਖ ਪੈਣਗੇ ਸੁਦਰਸ਼ਨ ਚੱਕਰ ਨਾਲ। ਉਹ ਰਾਜਾ ਨੇੜੇ ਆ ਗਿਆ, ਕਹਿਣ ਲੱਗੇ ਹੁਣ ਤਾਂ ਸ਼ਹਿਰ ਦੀ ਬਾਹਰਲੀ ਤਹਿਸੀਲ 'ਚ ਆ ਗਿਆ, ਦਰਵਾਜ਼ੇ ਭੰਨ ਗਿਆ। ਕਹਿੰਦੇ ਫਿਕਰੇ ਨਾ ਕਰੋ, ਵਿਸ਼ਨੂੰ ਭਗਵਾਨ ਜੀ ਸਭ ਕੁਝ ਜਾਣਦੇ ਨੇ, ਆਪੇ ਮੇਰੀ ਰਾਖੀ ਕਰਨੀ। ਉਸ ਵੇਲੇ ਜਿਹੜਾ ਲੜਕਾ ਸੀ ਤਰਸਾਨ ਦਾ, ਇਹਨੇ ਕਿਹਾ ਵੀ ਮਰਨਾ ਤਾਂ ਮੈਂ ਫੇਰ ਵੀ ਹੈ, ਦਿੱਲੀ ਜਲਾਲਤ ਦੇ ਨਾਲ ਮਰਾਂਗਾ, ਕਿਉਂ ਨਾ ਮੈਂ ਆਪੇ ਹੀ ਮਰ ਜਾ, ਛੱਤ ਨਾਲ ਰੱਸਾ ਬੰਨਿਆ। ਜਦ ਗਲ ਚ ਪਾਉਣ ਲੱਗਿਆ ਵਿਸ਼ਨੂੰ ਭਗਵਾਨ ਪ੍ਰਗਟ ਹੋਏ, ਕਹਿੰਦੇ ਕਿਉਂ ਹੁਣ ਕਿਉਂ ਮਰਦਾ, ਹੈ ਰੂਪ ਮੇਰਾ ਬਣਾਇਆ ਹੈ। ਕਹਿੰਦੇ ਤੂੰ ਤਾਂ ਮਰ ਜਾਏਗਾ, ਮੇਰੀ ਬਦਨਾਮੀ ਹੋਏਗੀ ਸਾਰੇ, ਤੇ ਜਾ ਤੈਨੂੰ ਮੈਂ ਸ਼ਕਤੀ ਦਿੰਦਾ, ਜਾ ਕੇ ਤੂੰ ਇੱਕ ਗੱਲ ਦਿੰਦਾ ਇਹ ਤੇ ਚੜ ਕੇ ਲੜਾਈ ਕਰ ਦੇ। ਇੰਨਾ ਕਹਿ ਕੇ ਗਾਇਬ ਹੋ ਗਏ। ਰਾਜਾ ਆਇਆ ਕਿ ਮਹਾਰਾਜ ਹੁਣ ਤਾਂ ਦੀਵਾਰਾਂ ਤੋੜਨ ਲੱਗੇ ਨੇ। ਕਹਿੰਦੇ ਡਿਗਰੇ ਨਾ ਕਰੋ, ਮੈਂ ਹੁਣੇ ਜਾਂਦਾ। ਉਹ ਗਾਇਡ ਲਾਇਆ ਹੋਇਆ ਸੀ ਤੇ ਨਾਲ ਸ਼ਸਤਰ ਦਿੱਤਾ ਹੋਇਆ ਸੀ, ਉਹ ਚਲਿਆ ਗਿਆ ਜਿੱਧਰ ਨੂੰ ਜਾਵੇ ਫੌਜਾਂ ਨੱਠ ਜਾਣ, ਜਿੱਧਰ ਨੂੰ ਜਾਵੇ ਫੌਜਾਂ ਨੱਠ ਜਾਣ। ਰਾਜੇ ਨੇ ਕਿਹਾ ਵੀ ਇਹ ਤਾਂ ਸੱਚੀ ਵਿਸ਼ਨੂੰ ਜੀ ਆ ਗਏ। ਸੋ ਕਹਿਣ ਲੱਗਿਆ ਸਦਨਾ ਕਿ ਹੇ ਪ੍ਰਭੂ, ਤੂੰ ਤਾਂ ਇੰਨਾ ਦਿਆਲੂ ਹੈ ਕਿ ਭੇਖਧਾਰੀ ਦੀ ਵੀ ਰੱਖਿਆ ਕਰੀ, ਤੂੰ ਮੇਰੀ ਘਰ ਇੱਟਾਂ ਚਿਣੀਆਂ ਜਾ ਰਹੀਆਂ ਨੇ, ਫਿਰ ਕੀ ਹੋਏਗਾ। ਆਵਾਜ਼ ਆਈ, ਕਹਿੰਦੇ ਸਦਨਿਆ ਪਿਆਰਿਆ ਇਹ ਤਾਂ ਕਰਮ ਨੇ, ਤੂੰ ਦੋਸ਼ ਨਾ ਦੇ, ਇਹ ਤਾਂ ਤੇਰੇ ਹੀ ਕਰਮ ਹੈ, ਤੈਨੂੰ ਇਹ ਭੋਗਣੇ ਪੈਣੇ ਆ।
ਪਿਆਰੇ ਦੋਸ਼ ਨਾ ਕਿਸੇ ਨੂੰ ਦੇਵੀ, ਦੋਸ਼ ਤੇਰੇ ਕਰਮਾਂ ਦਾ, ਦੋਸ਼ ਨਾ ਕਿਸੇ ਨੂੰ ਦੇਵੀ, ਦੋਸ਼ ਤੇਰੇ ਕਰਮਾਂ ਦਾ, ਦੋਸ਼ ਤੇਰੇ ਕਰਮਾਂ ਦਾ, ਦੋਸ਼ ਨਾ ਕਿਸੇ ਨੂੰ ਦੇਵੀ, ਦੋਸ਼ ਤੇਰੇ ਕਰਮਾਂ ਦਾ।
ਪ੍ਰਭੂ ਐਸਾ ਕਿਹੜਾ ਕਰਮ ਹੈ। ਕਹਿਣ ਲੱਗੇ ਕਿ ਤਾਂ ਪਿਛਲੇ ਜਨਮ ਦਾ ਕਰਮ ਕੀਤਾ ਸੀ, ਦੱਸ ਦਿੰਦੇ ਹਾਂ ਤੈਨੂੰ। ਦੇਖ ਖੋਲ ਕੇ ਦਿਵ ਦ੍ਰਿਸ਼ ਦੇਖ, ਕੀ ਦੇਖਦਾ? ਪਿਛਲੇ ਜਨਮ ਦੇ ਅੰਦਰ ਮੌਨ ਵੀ ਸੰਤ ਸੀ, ਬੋਲਦਾ ਨਹੀਂ ਸੀ, ਹੁੰਦਾ ਤਪ ਕਰ ਰਿਹਾ ਤੇ ਕਸਾਈ ਗਊ ਲਈ ਜਾ ਰਿਹਾ, ਗਊ ਛੁੱਟ ਕੇ ਨੱਠਿਆ ਹੀ ਇਹਦੇ ਪਿੱਛੇ, ਡੂੰਘਾ ਥਾਂ ਸੀ ਉੱਥੇ ਆ ਕੇ ਛੁੱਟ ਗਈ। ਕਸਾਈ ਨੇ ਆ ਕੇ ਪੁੱਛਿਆ, ਕਹਿੰਦਾ ਭਗਤ ਜੀ ਇੱਥੇ ਗਊ ਆਈ ਹੈ, ਦੇਖ ਰਿਹਾ ਵੀ ਛੁਰਾ ਵੀ ਇਹਦੇ ਹੱਥ ਵਿੱਚ ਹੈ, ਮਾਰਨ ਲੱਗਿਆ। ਉਸ ਵੇਲੇ ਦੇ ਵਿਚਾਰੇ ਹੀ ਦੋਏ ਹੱਥ ਪਿੱਛੇ ਨੂੰ ਧਰਤੇ ਬੰਨ ਕੇ, ਉਹਦੇ ਬੋਲਣਾ ਤਾਂ ਹੈ ਨਹੀਂ ਸੀ। ਇਹਨੇ ਗਊ ਫੜੀ ਤੇ ਫੜ ਕੇ ਜਾ ਕੇ ਮਾਰ ਦਿੱਤੀ, ਤੇ ਉਧਰਲੇ ਪਾਸੇ ਸ਼ੇਰ ਆਇਆ, ਸ਼ੇਰ ਨੇ ਆ ਕੇ ਕਸਾਈ ਮਾਰ ਦਿੱਤਾ, ਉਹ ਵੀ ਮਰਿਆ ਪਿਆ, ਉਹ ਵੀ ਮਰਿਆ ਪਿਆ। ਤੇ ਉੱਪਰਲੇ ਪਾਸੇ ਮਹਾਂਪੁਰਸ਼ਾਂ ਦੀ ਕੁਟੀਆ